Gauri Gwareri Ainse Ek Naam Jo Jaage Ketak Siddh Pahe Liv Lage Rao Sadak Siddh Sagal Munhare Ek Naam Kalp Tar Tare Johar Hare Sohoe Nayana Kahe Kabir Ram Naam Pachana Gauri Gwareri Ainse Ek Naam Jo Jaage Ketak Siddh Pahe Liv Lage
Waheguru Ji Ka Khalsa Waheguru Ji Ki Fateh Param Sanman Yog Satguru Maharaj Di Sajin Waji Hoi Guru Khalsa Sat Sangat Jiyo Satguru Ne Apar Bakshish Kiti Haap Sangtaan Satguru De Pavan Pavitr Sone Darbar De Vich Hajriyaan Par Rahe Ho Pancham Patsha Shihidan De Sirtaj Shanti De Somme Mahan Parupkari Satguru Tan Guru Arjan De Maharaj Sachi Patsha Ne Sare Vishav Te Sare Manukhta Te Vashish Karke Sare Sikh Jagat Khalsa Panth Te Ek Mahan Parupkar Kita Sahib Shri Guru Granth Sahib Ji Di Sampadna ਇੱਕ ਮਨੁੱਖਤਾ ਨੂੰ ਬਹੁਤ ਵੱਡੀ ਜੀਵਨ ਜਾਚ ਬਖਸ਼ਿਸ਼ ਕੀਤੀ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸ੍ਰੀ ਮੁਖਵਾਕ ਬਾਣੀ ਦੇ ਨਾਲ ਨਾਲ ਕੁਝ ਹੋਰ ਨਾ ਭਗਤਾਂ ਮਹਾਂਪੁਰਖਾਂ ਦੀ ਬਾਣੀ ਵੀ ਦਰਜ ਕੀਤੀ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕਰਕੇ ਸਿਮਰਨ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਦਰ ਪ੍ਰਵਾਨਗੀ ਹਾਸਲ ਕੀਤੀ ਉਹਨਾਂ ਭਗਤਾਂ ਨੂੰ ਉਹਨਾਂ ਦੀ ਬਾਣੀ ਨੂੰ ਵੀ ਸਤਿਗੁਰੂ ਨੇ ਬਰਾਬਰ ਦਾ ਸਨਮਾਨ ਬਖਸ਼ਿਸ਼ ਕੀਤਾ ਹੈ ਸ਼੍ਰੋਮਣੀ ਭਗਤ ਭਗਤ ਕਬੀਰ ਜੀ ਦੀ ਬਾਣੀ ਇੱਕ ਬਹੁਤ ਜੀਵਨ ਜਾਚ ਸਿਖਾਉਂਦੀ ਹੈ ਗੌੜੀ ਰਾਗ ਦੇ ਅੰਦਰ ਭਗਤ ਕਬੀਰ ਜੀ ਦੀ ਬਾਣੀ ਦੀ ਕਥਾ ਚੱਲ ਰਹੀ ਹੈ ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਬਹੁਤ ਪ੍ਰੇਮ ਦੇ ਨਾਲ ਸੁਣਿਆ ਹੈ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਭਗਤ ਕਬੀਰ ਜੀ ਨਾਮ ਜਪਣ ਵਾਲੇ ਮਹਾਂਪੁਰਖਾਂ ਦੀ ਅਵਸਥਾ ਅਤੇ ਉਹਨਾਂ ਦੀ ਵਡਿਆਈ ਕਰ ਰਹੇ ਹਨ ਕਿਉਂ ਗੁਰਮਤ ਦਾ ਸਿਧਾਂਤ ਵੀ ਨਾਮ ਦੀ ਮਹਿਮਾ ਨੂੰ ਪ੍ਰਗਟਾਉਂਦਾ ਹੈ ਕਲ ਮੈਂ ਰਾਮ ਨਾਮ ਸਾਰ ਤੇ ਭਗਤ ਜੀ ਦਾ ਵੀ ਸਿਧਾਂਤ ਨਾਮ ਦੀ ਮਹਿਮਾ ਨੂੰ ਪ੍ਰਗਟਾਉਣ ਵਾਲਾ ਹੀ ਹੈ ਭਗਤ ਕਬੀਰ ਜੀ ਕਿਵੇਂ ਨਾਮ ਦੀ ਮਹਿਮਾ ਤੇ ਨਾਮ ਜਪਣ ਵਾਲੇ ਮਹਾਂਪੁਰਖਾਂ ਦੀ ਵਡਿਆਈ ਕਰ ਰਹੇ ਹਨ ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ
ਕੌੜੀ ਗੁਆਰੇਰੀ ਐਨਸੇ ਇੱਕ ਨਾਮ ਜੋ ਜਾਗੇ ਕੇਤਕ ਸਿੱਧ ਭਏ ਲਿਵ ਲਾਗੇ ਰਾਓ
ਭਗਤ ਕਬੀਰ ਜੀ ਗੌੜੀ ਰਾਗ ਦੀ ਗੁਆਰੇਰੀ ਜਾਤੀ ਵਿੱਚ ਇਹ ਸ਼ਬਦ ਉਚਾਰਨ ਕਰ ਰਹੇ ਹਨ ਕਿਉਂਕਿ ਗੌੜੀ ਰਾਗ ਦੀਆਂ ਅਨੇਕਾਂ ਜਾਤੀਆਂ ਨੇ ਇਹ ਗੌੜੀ ਗੁਆਰੇਰੀ ਗੌੜੀ ਰਾਗ ਦੀ ਇੱਕ ਜਾਤੀ ਹੈ ਭਗਤ ਜੀ ਫਰਮਾਉਂਦੇ ਹਨ ਅਹਿਨਿਸ ਏਕ ਨਾਮ ਜੋ ਜਾਗੇ ਜੋ ਗੁਰਸਿੱਖ ਮਾਈ ਭਾਈ ਸੰਤ ਮਹਾਂਪੁਰਖ ਅਹਿਨਸ ਦਾ ਅਰਥ ਹੈ ਦਿਨ ਰਾਤ ਇੱਕ ਵਾਹਿਗੁਰੂ ਦੇ ਨਾਮਦੇਵ ਜਾਗ ਪਏ ਹਨ, ਭਾਵ ਜਿਨ੍ਹਾਂ ਦੇ ਜੀਵਨ ਦਾ ਆਧਾਰ ਹੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਬਣ ਗਿਆ ਹੈ। ਤਿਆਕਤ ਜਲੰਗ ਨਾ ਜੀਵ ਮੀਨੰਗ ਨਹਿ ਤਿਆਗ ਚਾਤਰਕ ਮੇਘ ਮੰਡਲ ਹੈ, ਬਾਣ ਬੇਦਾਂਚ ਕੁਰੰਕ ਨਾਦ ਹੈ, ਆਲ ਬੰਧਨ ਕੁਸੁਮ ਬਾਸ਼ਨ ਹੈ, ਅਮਲੀ ਅਮਲ ਨ ਅੰਬੜੈ ਮੱਛੀ ਨੀਰ ਨਾ ਹੋਏ, ਜੋ ਰਤੇ ਸਹਿ ਆਪਣਾ ਤਿੰਨ ਪਾਵੈ ਸਭ ਕੋਈ। ਭਗਤ ਜੀ ਫਰਮਾਉਂਦੇ ਹਨ ਜਿਨ੍ਹਾਂ ਦੀ ਅਵਸਥਾ ਇਹ ਬਣ ਗਈ ਹੈ, ਅੱਠੇ ਪੈਰ ਰਾਤ ਦਿਨ ਨਾਮ ਦੇ ਨਾਲ ਹੀ ਜੁੜੇ ਰਹਿੰਦੇ ਨੇ, ਵਾਹਿਗੁਰੂ ਦੇ ਨਾਮ ਦੇ ਵਿੱਚ ਜਾਗ ਪਏ ਨੇ। ਜਾਗਣ ਤੋਂ ਮੁਰਾਦ ਇਹ ਹੈ ਅਸੀਂ ਠੀਕ ਹੈ ਕੁਝ ਨਾ ਕੁਝ ਨਾਮ ਜ਼ਰੂਰ ਜਪਦੇ ਹਾਂ, ਪਰ ਵਿੱਚ ਵਿੱਚ ਨੀਂਦ ਵੀ ਆਉਣ ਲੱਗ ਜਾਂਦੀ ਹੈ, ਆਲਸ ਵੀ ਆਉਣ ਲੱਗ ਜਾਂਦੀ ਹੈ, ਪਰ ਨਾਮ ਜਪਦਿਆਂ ਨੀਂਦ ਨੂੰ ਤਿਆਗਣਾ ਪੈਂਦਾ। ਇਸੇ ਲਈ ਗੁਰੂ ਰਾਮਦਾਸ ਮਹਾਰਾਜ ਨੇ ਵੀ ਗੁਰਸਿੱਖ ਨੂੰ ਇਹ ਉਪਦੇਸ਼ ਦਿੱਤਾ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ। ਗੁਰਸਿੱਖ ਨੂੰ ਉਦਮ ਕਰਕੇ ਇਸ਼ਨਾਨ ਕਰਨਾ ਚਾਹੀਦਾ, ਇਸ਼ਨਾਨ ਦੇ ਨਾਲ ਨੀਂਦ ਦਾ ਪ੍ਰਭਾਵ ਆਲਸ ਦੂਰ ਹੋ ਜਾਂਦੀ ਹੈ, ਤੇ ਫਿਰ ਨਾਮ ਸਾਵਧਾਨ ਹੋ ਕੇ ਜਪਣਾ ਚਾਹੀਦਾ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ, ਸਾਵਧਾਨ ਤੇ ਏਕਾਗਰ ਚਿੱਤ ਹੋ ਕੇ, ਸਰੀਰ ਵੀ ਸਾਵਧਾਨ ਹੋਵੇ, ਚਿੱਤ ਵੀ ਏਕਾਗਰ ਹੋਵੇ, ਤੇ ਫਿਰ ਵਾਹਿਗੁਰੂ ਦੇ ਨਾਮ ਨੂੰ ਜਪੋ, ਫਿਰ ਇਹ ਮਨ ਹਮੇਸ਼ਾ ਲਈ ਜਾਗ ਪੈਂਦਾ ਹੈ। ਭਿੰਨੀ ਰੈਨੜੀ ਹੈ ਚਾ ਮੱਕਣ ਤਾਰੇ, ਜਾਗ ਹੈ ਸੰਤ ਜਨਾ ਮੇਰੇ ਰਾਮ ਪਿਆਰੇ। ਉਸ ਪ੍ਰਭੂ ਦੇ ਪਿਆਰੇ ਮਹਾਂਪੁਰਖ ਰਾਤ ਦੇ ਸਮੇਂ ਵੀ ਵਾਹਿਗੁਰੂ ਦੇ ਨਾਮ ਨੂੰ ਜਪਦੇ ਰਹਿੰਦੇ ਨੇ, ਕਿਉਂਕਿ ਉਹਨਾਂ ਦਾ ਸਵਾਸ ਗਰਾਸ ਦਾ ਸਿਮਰਨ ਹੋ ਜਾਂਦਾ ਹੈ। ਜੋ ਸਾਸ ਗਰਾਸ ਤੇ ਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਸਰੀਰ ਦੀਆਂ ਤਿੰਨ ਅਵਸਥਾ ਨੇ, ਜਾਗਰਤ, ਸੁਪਨ ਤੇ ਸਖੋਪਤ, ਪਰ ਮਹਾਂਪੁਰਖ ਤੁਰਿਆ ਅਵਸਥਾ ਵਿੱਚ ਜਾਗਦੇ ਨੇ। ਅਹਿਨ ਇਸ ਏਕ ਨਾਮ ਜੋ ਜਾਗੇ, ਜੋ ਗੁਰਮੁਖ ਪਿਆਰੇ ਦਿਨ ਰਾਤ ਇੱਕ ਵਾਹਿਗੁਰੂ ਦੇ ਨਾਮ ਦੇ ਵਿੱਚ ਜਾਗ ਪੈਂਦੇ ਨੇ, ਨਾਮ ਜਪ ਕੇ ਤੁਰਿਆ ਅਵਸਥਾ ਵਿੱਚ ਆਤਮਕ ਜਾਗਰਤਾ ਵਿੱਚ ਜਾਗ ਪੈਂਦੇ ਨੇ। ਤੇ ਭਗਤ ਜੀ ਫਰਮਾਉਂਦੇ ਨੇ ਕਿ ਤਕ ਸਿੱਧ ਪਏ ਲਿਵ ਲਾਗੇ, ਜਿਨ੍ਹਾਂ ਦੀ ਅੱਠੇ ਪਹਿਰ ਲਿਵ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜੁੜ ਜਾਂਦੀ ਹੈ। ਫਿਰ ਉਹ ਕਿੰਨੇ ਹੀ ਐਸੇ ਰਿਸ਼ੀ ਮੁਨੀ ਮਹਾਂਪੁਰਖ ਨੇ ਜਿਹੜੇ ਸਿੱਧ ਬਣ ਜਾਂਦੇ ਹਨ। ਸਿੱਧ ਤੋਂ ਮੁਰਾਦ ਹੈ ਜਿਹੜੇ ਉਸ ਵਾਹਿਗੁਰੂ ਤੱਕ ਪਹੁੰਚ ਗਏ, ਜਿਨ੍ਹਾਂ ਨੇ ਆਤਮਕ ਅਡੋਲ ਅਵਸਥਾ ਨੂੰ ਅਥਵਾ ਸਹਿਜ ਪਦ ਨੂੰ, ਚੌਥੀ ਭੂਮਿਕਾ ਨੂੰ ਹਾਸਲ ਕਰ ਲਿਆ। ਅਥਵਾ ਸਿੱਧ ਦਾ ਅਰਥ ਹੈ ਮੁਕਤ ਹੋ ਜਾਣਾ। ਕੇਤਕ ਸਿੱਧ ਪਏ ਲਿਵ ਲਾਗੇ, ਨਾਮ ਜਪਦਿਆਂ ਜਪਦਿਆਂ ਜਿਨ੍ਹਾਂ ਦਾ ਮਨ ਜਾਗ ਪਿਆ ਤੇ ਜਿਨ੍ਹਾਂ ਦੀ ਲਿਵ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਜੁੜ ਗਈ, ਉਹ ਮਹਾਂਪੁਰਖ ਮੁਕਤ ਵੀ ਹੋ ਗਏ ਤੇ ਤੁਰਿਆ ਅਵਸਥਾ ਵੀ ਉਹਨਾਂ ਨੂੰ ਪ੍ਰਾਪਤ ਹੋ ਗਈ ਤੇ ਉਹ ਆਪਣੇ ਜੀਵਨ ਦੀ ਬਾਜੀ ਨੂੰ ਵੀ ਜਿੱਤ ਗਏ ਹਨ।
ਸਾਧਕ ਸਿੱਧ ਸਗਲ ਮੁਨਹਾਰੇ, ਏਕ ਨਾਮ ਕਲਪਤਰ ਤਾਰੇ।
ਰਹਾਉ ਵਿਸਰਾਮ ਦੇ ਕੇ ਭਗਤ ਜੀ ਅੱਗੇ ਫਰਮਾਉਂਦੇ ਹਨ, ਸਾਧਕ ਸਿੱਧ, ਸਾਧਕ ਦਾ ਅਰਥ ਹੈ ਸਾਧਨ ਕਰਨ ਵਾਲੇ ਜਿਗਿਆਸੂ, ਤੇ ਸਿੱਧ ਜਿਹੜੇ ਸਾਧਨ ਕਰਕੇ ਕਿਸੇ ਉੱਚੀ ਅਵਸਥਾ ਨੂੰ ਪਹੁੰਚ ਗਏ ਉਹਨਾਂ ਨੂੰ ਸਿੱਧ ਆਖਿਆ ਜਾਂਦਾ। ਲੋ ਭਗਤ ਜੀ ਕਹਿੰਦੇ ਨੇ ਜਿੰਨੇ ਵੀ ਸਾਧਨ ਕਰਨ ਵਾਲੇ ਲੋਕ ਨੇ ਤੇ ਸਿੱਧ ਪੁਰਸ਼ ਨੇ ਤੇ ਸਾਰੇ ਮੁਨੀ ਲੋਕ, ਉਹ ਵੀ ਹੋਰ ਸਾਧਨ ਕਰ ਕਰਕੇ ਹਾਰ ਗਏ ਨੇ। ਅਖੀਰ ਦੇ ਉੱਤੇ ਉਹਨਾਂ ਨੇ ਜਦੋਂ ਨਾਮ ਦੀ ਟੇਕ ਲਈ, ਏਕ ਨਾਮ ਕਲਪ ਤਰ ਤਾਰੇ, ਇੱਕ ਵਾਹਿਗੁਰੂ ਦਾ ਨਾਮ ਹੀ ਕਾਲੋ ਬਿਰਸ਼ ਹੈ, ਕਾਲੋ ਬਿਰਸ਼ ਸਵਰਗ ਦੇ ਵਿੱਚ ਮੰਨਿਆ ਉਹਦੀ ਤਾਰੀਫ ਇਹ ਹੈ, ਕਾਲੋ ਬਿਰਸ਼ ਦੇ ਕੋਲ ਜਾ ਕੇ ਮਨੁੱਖ ਜੋ ਵੀ ਕਲਪਨਾ ਕਰੇ, ਜੋ ਵੀ ਮਨ ਦੇ ਵਿੱਚ ਖਾਹਿਸ਼ ਕਰੇ ਉਹ ਪੂਰੀ ਕਰ ਦਿੰਦਾ ਹੈ। ਉਸ ਕਾਲੋ ਬਿਰਸ਼ ਦੀ ਠੀਕ ਹੈ, ਹੋਂਦ ਹੈ ਜਾਂ ਨਹੀਂ ਹੈ, ਇਹਦੇ ਬਾਰੇ ਤਾਂ ਗ੍ਰੰਥਾਂ ਵਿੱਚ ਹੀ ਪੜ੍ਹਿਆ ਜਾਂਦਾ ਹੈ, ਪਰ ਹਜ਼ੂਰ ਕਹਿੰਦੇ ਇੱਕ ਵਾਹਿਗੁਰੂ ਦਾ ਨਾਮ ਹੀ ਕਾਲੋ ਬਿਰਸ਼ ਹੈ। ਹਾਲਤ ਸੁਖ ਪਾਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧਿਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੇ ਹੈ ਮੇਰੇ ਮਨਾ। ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸਾਡੀਆਂ ਸਾਰੀਆਂ ਇੱਛਾ ਪੂਰੀਆਂ ਕਰਨ ਵਾਲਾ ਹੈ। ਇਸੇ ਲਈ ਭਗਤ ਜੀ ਕਹਿੰਦੇ ਨੇ ਵੀ ਇੱਕ ਵਾਹਿਗੁਰੂ ਦੇ ਨਾਮ ਰੂਪੀ ਕਾਲੋ ਬਿਰਸ਼ ਨੇ ਤਾਰੇ ਉਹਨਾਂ ਸਾਰਿਆਂ ਦਾ ਉਧਾਰ ਕੀਤਾ ਹੈ।
ਜੋ ਹਰ ਹਰੇ ਸੋ ਹੋਏ ਨਾ ਆਨਾ, ਕਹਿ ਕਬੀਰ ਰਾਮ ਨਾਮ ਪਛਾਨਾ।
ਲੋ ਭਗਤ ਕਬੀਰ ਜੀ ਫਰਮਾਉਂਦੇ ਨੇ, ਗੁਰਮੁਖੋ ਜਿਹੜੇ ਗੁਰਮੁਖ ਪਿਆਰੇ ਹਰ ਹਰੇ 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 ਭਾਵ ਹੈ ਵਾਹਿਗੁਰੂ 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 ਦਾ ਸਿਮਰਨ ਕਰਦੇ ਰਹਿੰਦੇ ਹਨ। ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਤੇ ਭਗਤ ਜੀ ਕਹਿੰਦੇ ਨੇ ਹੋਏ ਨਾ ਆਨਾ, ਉਹ ਕੋਈ ਹੋਰ ਕਰਮ ਕਾਂਡੀ ਨਹੀਂ ਬਣ ਜਾਂਦੇ, ਉਹ ਕੋਈ ਪਖੰਡੀ ਜਾਂ ਕੋਈ ਦੰਭੀ ਨਹੀਂ ਬਣ ਜਾਂਦੇ, ਜਾਂ ਵਾਹਿਗੁਰੂ ਨੂੰ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਚਲੇ ਜਾਂਦੇ। ਜੋ ਵਾਹਿਗੁਰੂ ਵਾਹਿਗੁਰੂ ਜਪਦੇ ਹਨ ਉਹ ਵਾਹਿਗੁਰੂ ਦਾ ਰੂਪ ਹੋ ਜਾਂਦੇ ਹਨ। ਕਹਿ ਕਬੀਰ ਰਾਮ ਨਾਮ ਪਛਾਨਾ, ਭਗਤ ਕਬੀਰ ਜੀ ਫਰਮਾਉਂਦੇ ਨੇ ਕਿਉਂਕਿ ਉਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਹੀ ਉਸ ਵਾਹਿਗੁਰੂ ਦੇ ਮਿਲਣ ਦਾ ਪ੍ਰਮੁੱਖ ਸਾਧਨ ਪਛਾਣ ਲਿਆ ਹੈ। ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਵਾਹਿਗੁਰੂ ਦਾ ਨਾਮ ਹੀ ਸਰਵੋਤਮ ਸਾਧਨ ਹੈ। ਕਿਸੇ ਕਵੀ ਨੇ ਬਹੁਤ ਖੂਬ ਲਿਖਿਆ ਹੈ, ਰਾਮ ਨਾਮ ਅਵਲੰਬ ਬਿਨ ਅਵਰ ਜਿਤੇ ਪ੍ਰਿਆਸ, ਬਰਸਤ ਬਾਰਦ ਬੂੰਦ ਗਏ ਚੜ੍ਹਨਾ ਚਾਹੇ ਆਕਾਸ਼। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਬਾਕੀ ਸਾਧਨ ਬੱਦਲ ਦੀਆਂ ਬੂੰਦਾਂ ਵਾਂਗ ਨੇ। ਬੱਦਲ ਦੀਆਂ ਬੂੰਦਾਂ ਫੜ ਕੇ ਕੋਈ ਆਕਾਸ਼ ਵਿੱਚ ਨਹੀਂ ਜਾ ਸਕਦਾ, ਇਸੇ ਤਰ੍ਹਾਂ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਕੋਈ ਵਾਹਿਗੁਰੂ ਦੇ ਸੱਚਖੰਡ ਵਿੱਚ ਵੀ ਨਹੀਂ ਜਾ ਸਕਦਾ। ਉਸ ਵਾਹਿਗੁਰੂ ਦੇ ਪਿਆਰਿਆਂ ਨੇ ਵਾਹਿਗੁਰੂ ਦੇ ਨਾਮ ਨੂੰ ਹੀ ਸਰਵੋਤਮ ਸਾਧਨ ਪਛਾਣਿਆ ਹੈ।
ਗੌੜੀ ਪੀ ਸੋਰਠ ਪੀ ਰੇ ਜੀ ਨਿਲਜ ਲਾਜ ਤੋਹੇ ਨਾਈ, ਹਰ ਤਜ ਕਤ ਕਾਹੂ ਕੇ ਜਾਈ।
ਲੋਹਣ ਜੋ ਅੱਗੇ ਸ਼ਬਦ ਆ ਰਿਹਾ ਹੈ ਇਹਦੀ ਉਥਾਨਕਾ ਮਹਾਂਪੁਰਖਿਓ ਦੱਸਦੇ ਹਨ। ਭਗਤ ਜੀ ਦੇ ਬਹੁਤ ਸਾਰੇ ਪ੍ਰੇਮੀ ਸਨ, ਸਤਸੰਗੀ ਸਨ। ਇੱਕ ਭਗਤ ਜੀ ਦੇ ਕਿਸੇ ਪ੍ਰੇਮੀ ਦਾ ਪੁੱਤਰ, ਪਹਿਲਾਂ ਤੇ ਉਹ ਕਬੀਰ ਜੀ ਦੀ ਸੰਗਤ ਕਰਦਾ ਸੀ ਤੇ ਵਾਹਿਗੁਰੂ ਦਾ ਨਾਮ ਵੀ ਜਪਦਾ ਸੀ, ਫਿਰ ਉਹਨੂੰ ਹੋਰ ਕਿਸੇ ਦੀ ਸੰਗਤ ਹੋ ਗਈ, ਉਹ ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਨੂੰ ਛੱਡ ਕੇ ਕੋਈ ਹੋਰ ਮੜੀਆਂ ਮਸਾਣੀਆਂ ਦੇ ਮੰਨਣ ਪੂਜਣ ਦੇ ਵਿੱਚ ਲੱਗ ਗਿਆ। ਕਿਉਂਕਿ ਜਿਨ੍ਹਾਂ ਲੋਕਾਂ ਦਾ ਵਿਸ਼ਵਾਸ ਅਟਲ ਨਹੀਂ ਹੁੰਦਾ, ਜਿਨ੍ਹਾਂ ਦਾ ਭਰੋਸਾ ਪਰਪੱਕ ਨਹੀਂ ਹੁੰਦਾ, ਉਹ ਹੋਰ ਲੋਕਾਂ ਦੀਆਂ ਗੱਲਾਂ ਸੁਣ ਕੇ ਡੋਲ ਜਾਂਦੇ ਨੇ। ਦੁਨੀਆਂ ਦੀ ਇੱਕ ਭੇਡ ਚਾਲ ਹੈ, ਕਿਸੇ ਕਵੀ ਨੇ ਲਿਖਿਆ ਹੈ, ਜਾਕੀ ਭੇਡਾ ਚਾਲ ਚਲਤੇ ਕੇ ਪਾਛੇ ਚਲੈ, ਪਰਮਾਰਥ ਨਾ ਸੰਭਾਲ ਦੇਖੋ ਜਾਕੀ ਮੂਢਤਾ। ਜੇ ਹੁਣ ਇੱਕ ਆਦਮੀ ਕਿਸੇ ਮਟੀ ਨੂੰ ਜਾ ਕੇ ਮੱਥਾ ਟੇਕਣ ਲੱਗ ਪਿਆ, ਦੂਸਰਾ ਵੀ ਰੀਸੋ ਰੀਸ ਉਸੇ ਪਾਸੇ ਜਾਣ ਲੱਗ ਜਾਂਦਾ। ਜਾਕੀ ਭੇਡਾ ਚਾਲ, ਜਿੱਧਰ ਇੱਕ ਭੇਡ ਜਾਂਦੀ ਮਗਰੇ ਹੀ ਸਾਰਾ ਲਾਰਾ ਤੁਰ ਪੈਂਦੇ। ਇਹ ਦੁਨੀਆਂ ਦੀ ਹਾਲਤ ਹੈ। ਉਹ ਵੀ ਹੁਣ ਭਗਤ ਜੀ ਦਾ ਸੰਗੀ, ਉਹ ਵੀ ਵਾਹਿਗੁਰੂ ਦੇ ਸਿਮਰਨ ਨੂੰ ਛੱਡ ਕੇ ਹੋਰ ਮੜੀਆਂ ਮਸਾਣੀਆਂ ਦੀ ਪੂਜਾ ਵਿੱਚ ਜਾ ਲੱਗਿਆ। ਜਦੋਂ ਉਸ ਦੇ ਪਿਤਾ ਨੂੰ ਪਤਾ ਲੱਗਿਆ, ਬੜਾ ਮਨ ਨੂੰ ਦੁੱਖ ਹੋਇਆ, ਉਹਨੂੰ ਲੈ ਕੇ ਭਗਤ ਕਬੀਰ ਜੀ ਦੇ ਪਾਸ ਹਾਜ਼ਰ ਹੋਇਆ, ਬੇਨਤੀ ਕੀਤੀ, ਭਗਤ ਜੀ ਸਾਰਾ ਪਰਿਵਾਰ ਤੁਹਾਡਾ ਸ਼ਰਧਾਲੂ ਹੈ, ਕਿਰਪਾ ਕਰਕੇ ਆ ਸਾਡਾ ਇੱਕ ਪਰਿਵਾਰ ਦਾ ਮੈਂਬਰ ਨੌਜਵਾਨ ਪਟ ਗਿਆ ਹੈ, ਇਹਨੂੰ ਸਿੱਧੇ ਰਾਹ ਪਾਓ। ਤਾਂ ਭਗਤ ਕਬੀਰ ਜੀ ਨੇ ਇਸ ਸ਼ਬਦ ਦੁਆਰਾ ਪਾਵਨ ਪਵਿੱਤਰ ਉਪਦੇਸ਼ ਦਿੱਤਾ, ਗੌੜੀ ਪੀ ਸੋਰਠ ਪੀ। ਲੋ ਭਗਤ ਕਬੀਰ ਜੀ ਕਹਿੰਦੇ ਨੇ ਇਹ ਜਿਹੜਾ ਸ਼ਬਦ ਹੈ ਗੌੜੀ ਰਾਗ ਦੇ ਵਿੱਚ ਵੀ ਗਾਇਆ ਜਾ ਸਕਦਾ ਹੈ ਤੇ ਸੋਰਠ ਪੀ ਸੋਰਠ ਰਾਗ ਦੇ ਵਿੱਚ ਵੀ। ਇਹ ਦੋਨੋਂ ਹੀ ਰਾਗਾਂ ਦੇ ਵਿੱਚ ਸ਼ਬਦ ਨੂੰ ਗਾਉਣ ਦੀ ਭਗਤ ਜੀ ਨੇ ਸੇਧ ਦਿੱਤੀ ਹੈ। ਲੋ ਹੁਣ ਉਸ ਭਟਕੇ ਹੋਏ ਮਨੁੱਖ ਨੂੰ ਉਪਦੇਸ਼ ਦਿੰਦੇ ਹਨ, ਰੇ ਜੀਅਨ ਲੱਜ ਲਾਜ ਤੋਹੇ ਨਾਹੀਂ। ਲੋ ਭਗਤ ਜੀ ਕਹਿੰਦੇ ਨੇ ਕਿ ਐ ਜੀਵ ਐ ਮਨ ਐ ਮਨੁੱਖ ਤੂੰ ਇੰਨਾ ਨਿਰਲੱਜ ਹੈ, ਲਾਜ ਤੋਹੇ ਨਾਹੀਂ, ਤੈਨੂੰ ਭੋਰਾ ਵੀ ਰੱਤੀ ਭਰ ਵੀ ਸ਼ਰਮ ਨਹੀਂ ਹੈ। ਉਹ ਕਿਉਂ ਹਰ ਤਾਜ ਕਦ ਕਾਹੂ ਕੇ ਜਾਹੀ, ਤੂੰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜੋ ਸਾਰੇ ਸੁੱਖਾਂ ਦਾ ਦਾਤਾ ਹੈ, ਸਭ ਨਿਦਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ, ਜਨ ਨਾਨਕ ਬਲ ਬਲ ਸਦਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ, ਜੋ ਸਾਰੀਆਂ ਰਿਧੀਆਂ ਸਿੱਧੀਆਂ ਦਾ ਵੀ ਦਾਤਾ ਹੈ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਕਤ ਕਾਹੂ ਕੇ ਜਾਹੀ, ਹੋਰ ਕਿਸੇ ਦੇ ਪਾਸ ਕਾਹਦੇ ਲਈ ਜਾਣੇ। ਉਸ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਕਿਸੇ ਹੋਰ ਦੇਵੀ ਦੇਵਤਿਆਂ ਮਗਰ ਜਾਣਾ, ਪੀਰਾਂ ਫਕੀਰਾਂ ਮਗਰ ਜਾਣਾ, ਮੜੀਆਂ ਮਸਾਣੀਆਂ ਪਿੱਛੇ ਜਾਣਾ, ਜਾਂ ਦੇਹ ਧਾਰੀਆਂ ਦੇ ਮਗਰ ਤੁਰੇ ਫਿਰਨਾ, ਇਹ ਕੋਈ ਚੰਗੀ ਗੱਲ ਨਹੀਂ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਪਵਿੱਤਰ ਬਚਨ ਨੇ, ਸਭ ਕਿਛ ਕਰਮੈ ਬਾਹਰ ਨਾਹੀ, ਬਾਹਰ ਟੋਲੈ ਸੋ ਪਰਮ ਭੁਲਾਹੀ, ਜੇ ਕਰ ਹੁੰਦਾ ਮੰਗਣ ਜਾਈਏ ਫਿਰ ਉਲਾਮਾ ਮਿਲੈ ਤਹੀਂ। ਜੇ ਘਰ ਦੇ ਵਿੱਚ ਹੀ ਸਭ ਕੁਛ ਸਾਨੂੰ ਮਿਲਦਾ ਹੋਵੇ ਤੇ ਅਸੀਂ ਆਪਣੇ ਪਿਤਾ ਨੂੰ ਛੱਡ ਕੇ ਕਿਸੇ ਹੋਰ ਪਾਸੋਂ ਜਾ ਕੇ ਮੰਗਣਾ ਸ਼ੁਰੂ ਕਰ ਦਈਏ, ਇਹ ਤੇ ਇੱਕ ਉਲਾਮੇ ਵਾਲੀ ਗੱਲ ਹੀ ਹੈ ਨਾ। ਪੁੱਤਰ ਦਾ ਫਰਜ਼ ਹੈ ਉਹ ਆਪਣੇ ਪਿਤਾ ਕੋਲੋਂ ਮੰਗੇ, ਪਿਤਾ ਦਾ ਫਰਜ਼ ਹੈ ਉਸਦੀ ਜ਼ਰੂਰੀ ਲੋੜ ਪੂਰੀ ਵੀ ਕਰੇ। ਪਰ ਜੇ ਹੁਣ ਕੋਈ ਗੁਸਤਾਖ ਪੁੱਤਰ ਨਲਾਇਕ ਪੁੱਤਰ ਆਪਣੇ ਪਿਤਾ ਨੂੰ ਛੱਡ ਕੇ ਹੋਰਾਂ ਪਾਸੋਂ ਜਾ ਕੇ ਮੰਗਣਾ ਸ਼ੁਰੂ ਕਰ ਦੇਵੇ ਤੇ ਫਿਰ ਉਹਦੇ ਪਿਤਾ ਨੂੰ ਇੱਕ ਤਰ੍ਹਾਂ ਦਾ ਉਲਾਮਾ ਹੀ ਹੁੰਦਾ ਹੈ ਨਾ। ਇਸ ਲਈ ਭਗਤ ਜੀ ਕਹਿੰਦੇ ਨੇ ਰੇ ਜੀਅਨ ਲੱਜ ਕਿ ਐ ਜੀਵ ਤੂੰ ਇੰਨਾ ਬੇਸ਼ਰਮ ਹੋ ਗਿਆ, ਤੈਨੂੰ ਰੱਤਾ ਪਰ ਵੀ ਸ਼ਰਮ ਨਹੀਂ ਹੈ, ਤੂੰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਜੋ ਸਰਵ ਸ਼ਕਤੀਮਾਨ ਹੈ ਤੇ ਹੋਰ ਕਿਸੇ ਪਾਸੇ ਕਿਸੇ ਦੇ ਪਿੱਛੇ ਕਿਉਂ ਤੁਰਿਆ ਫਿਰਦਾ, ਤੈਨੂੰ ਬਿਲਕੁਲ ਨਹੀਂ ਜਾਣਾ ਚਾਹੀਦਾ।
ਜਾਗੋ ਠਾਕੁਰ ਉੱਚਾ ਹੋਈ ਸੋ ਜਨ ਪਰ ਘਰ ਜਾਤ ਨ ਸੋਹੀ।
ਲੋ ਹੁਣ ਰਹਾਓ ਬਸਰਾਮ ਦੇ ਕੇ ਭਗਤ ਜੀ ਫਿਰ ਉਹਨੂੰ ਸਮਝਾਉਂਦੇ ਹਨ, ਦੇਖ ਜਾਕੋ ਠਾਕੁਰ ਉੱਚਾ ਹੋਵੇ, ਜਿਸਦਾ ਠਾਕੁਰ ਮਾਲਕ ਸਭ ਤੋਂ ਉੱਚਾ ਹੋਵੇ, ਭਾਵ ਜਿਵੇਂ ਕੋਈ ਸ਼ਹਿਨਸ਼ਾਹ ਹੋਵੇ, ਚੱਕਰਵਰਤੀ ਪਾਤਸ਼ਾਹ ਹੋਵੇ। ਸੋ ਜਨ ਪਰ ਘਰ ਜਾਤ ਨਾ ਸੋਹੀ, ਉਹ ਜਾਨ ਪੁਰਖ ਹੋਰ ਪਰਾਏ ਘਰਾਂ ਦੇ ਵਿੱਚ ਜਾਂਦਾ ਸ਼ੋਭਾ ਨਹੀਂ ਪਾਉਂਦਾ। ਉਹ ਅਕਾਲ ਪੁਰਖ ਵਾਹਿਗੁਰੂ ਕਿਤਨਾ ਉੱਚਾ ਹੈ, ਉਹਦੇ ਬਾਰੇ ਹਜ਼ੂਰ ਨੇ ਬਾਣੀ ਵਿੱਚ ਫਰਮਾਇਆ ਹੈ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ, ਪ੍ਰਤਪਾਲੈ ਨਿਤਸਾਰ ਸੰਭਾਲੈ ਗੁਣੀ ਮੂਰਖ ਜਾਤਾ ਰੇ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਰੋੜਾਂ ਬ੍ਰਹਿਮੰਡਾਂ ਖੰਡਾਂ ਦਾ ਮਾਲਕ ਹੈ। ਕਲਗੀਧਰ ਪਾਤਸ਼ਾਹ ਦੇ ਵੀ ਬਚਨ ਨੇ, ਕਾਲ ਪੁਰਖ ਕੀ ਦੇਹ ਮੋਹ ਕੋਟਕ ਬਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ ਰਾਵ ਸਸ ਕਰੋਰ ਜਲੇਸ਼। ਕਿਤਨਾ ਉੱਚਾ ਹੈ, ਸਭ ਦੇਵੀ ਦੇਵਤੇ ਕਈ ਰਾਮ ਬਾਰ ਬੁਹਾਰ, ਕਈ ਕ੍ਰਿਸ਼ਨ ਆਓ ਮੁਖ ਚਾਰ, ਉਹਦੇ ਘਰ ਦੇ ਝਾੜੂ ਬਰਦਾਰ ਨੇ। ਹਜ਼ੂਰ ਕਹਿੰਦੇ ਨੇ ਜਿਸਦਾ ਮਾਲਕ ਬਹੁਤ ਉੱਚਾ ਹੋਵੇ, ਉਹ ਜਨ ਸੇਵਕ ਉਹ ਗੁਰਸਿੱਖ ਪਰਾਏ ਘਰਾਂ ਦੇ ਵਿੱਚ ਜਾਂਦਾ ਸੋਭਾ ਨਹੀਂ ਪਾਉਂਦਾ।
ਸੋ ਸਾਹਿਬ ਰਿਆ ਭਰਪੂਰ ਸਦਾ ਸੰਗ ਨਾਹੀ ਹਰ ਦੂਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਉਹ ਸਾਹਿਬ ਦੀਨ ਦੁਨੀ ਦਾ ਪਾਤਸ਼ਾਹ ਸਭ ਥਾਵਾਂ ਤੇ ਪਰਿਪੂਰਨ ਹੋ ਰਿਹਾ ਹੈ, ਕਿ ਸਰਬੱਤਰ ਦੇਸੈ, ਕਿ ਸਰਬੱਤਰ ਪੇਸੈ, ਕਿ ਸਰਬੱਤਰ ਕਲੈ, ਕਿ ਸਰਬੱਤਰ ਪਲੈ, ਜਮੀ ਤੂਹੀ, ਜਮਾਂ ਤੂਹੀ, ਮਕੀ ਤੂਹੀ, ਮਕਾਂ ਤੂਹੀ, ਸਦਾ ਸੰਗ ਨਾਹੀ ਹਰ ਦੂਰ। ਉਹ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਸਭ ਦੇ ਅੰਗ ਸੰਗ ਵਸ ਰਿਹਾ ਹੈ, ਕਿਸੇ ਤੋਂ ਵੀ ਦੂਰ ਨਹੀਂ ਹੈ। ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ, ਸਦਾ ਅੰਗ ਸੰਗੇ ਅਪੰਗੰਗ ਬਪੂਤੇ। ਇਸ ਲਈ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਹੋਰ ਕਿਸੇ ਪਾਸੇ ਨਹੀਂ ਜਾਣਾ ਚਾਹੀਦਾ।
ਕਵਲਾ ਚਰਨ ਸਰਨ ਹੈ ਜਾ ਕੇ, ਕਹੋ ਜਨ ਕਾ ਨਾਈ ਕਰ ਤਾਕੇ।
ਲੋ ਭਗਤ ਜੀ ਫਰਮਾਉਂਦੇ ਨੇ, ਗੁਰਮੁਖਾ ਵੇਖ, ਕਵਲਾ ਦਾ ਅਰਥ ਹੈ ਲਛਮੀ। ਇਹ ਜਿਹੜੀ ਲਛਮੀ ਦੇਵੀ ਹੈ, ਇਹ ਉਸ ਵਾਹਿਗੁਰੂ ਪਰਮੇਸ਼ਰ ਦੀ ਚਰਨ ਸ਼ਰਨ ਦੇ ਵਿੱਚ ਰਹਿ ਕੇ ਸੇਵਾ ਕਰ ਰਹੀ ਹੈ। ਕਵਲਾ ਚਰਨ ਸ਼ਰਨ ਹੈ ਜਾ ਕੇ, ਇਹ ਕਵਲਾ ਲਛਮੀ ਜਿਸ ਨੂੰ ਮਾਇਆ ਵੀ ਕਹਿੰਦੇ ਨੇ, ਸ਼੍ਰੀ ਵੀ ਕਹਿੰਦੇ ਨੇ, ਇਹ ਜਿਹੜੀ ਲਛਮੀ ਹੈ ਉਸ ਵਾਹਿਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਰਹਿੰਦੀ ਹੈ। ਕਹੋ ਜਾਨ, ਇੱਥੇ ਵਿਸਰਾਮ ਦੇਣਾ, ਕਹੋ ਜਾਨ ਕਾ ਨਾਹੀ ਕਰ ਤਾਕੇ। ਤੇ ਫਿਰ ਐ ਪੁਰਸ਼ ਦੱਸ, ਜਿਹਦੇ ਚਰਨਾਂ ਦੀ ਸ਼ਰਨ ਵਿੱਚ ਲਛਮੀ ਰਹਿੰਦੀ ਹੈ, ਮਾਇਆ ਹਾਜ਼ਰ ਹੈ, ਫਿਰ ਉਸ ਵਾਹਿਗੁਰੂ ਦੇ ਘਰ ਦੇ ਵਿੱਚ ਕੀ ਨਹੀਂ ਹੋ ਸਕਦਾ? ਭਾਵ ਉਸ ਵਾਹਿਗੁਰੂ ਦੇ ਘਰ ਦੇ ਵਿੱਚ ਸਭ ਕੁਛ ਹੈ। ਸੰਤੋ ਹਰ 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 ਆਰਾਧ ਹੋ, ਹਰ ਆਰਾਧ ਸਭੋ ਕਿਛ ਪਾਈਐ, ਕਾਰਜ ਸਗਲੇ ਸਾਧੋ। ਧਰੂ ਭਗਤ ਨੇ ਪਹਿਲਾਂ ਰਾਜ ਦੀ ਇੱਛਾ ਕਰਕੇ ਨਾਮ ਜਪਿਆ, ਭਗਤੀ ਕੀਤੀ, ਫਿਰ ਅਮਰ ਪਦਵੀ ਦਾ ਵੀ ਖਿਆਲ ਆ ਗਿਆ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਉਹਨੂੰ ਨਿਸਕੰਟਕ ਰਾਜ ਵੀ ਦਿੱਤਾ ਤੇ ਅਮਰ ਪਦਵੀ ਵੀ ਬਖਸ਼ਿਸ਼ ਕਰ ਦਿੱਤੀ। ਇਸ ਲਈ ਉਸ ਵਾਹਿਗੁਰੂ ਦੇ ਘਰ ਦੇ ਵਿੱਚ ਕਿਸੇ ਗੱਲ ਦਾ ਘਾਟਾ ਨਹੀਂ ਹੈ।
ਸਭ ਕੋ ਕਹੈ ਜਸ ਕੀ ਬਾਤਾ, ਸੋ ਸਮਰਥ ਨਿਜ ਪਤ ਹੈ ਦਾਤਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਾਈ ਸਭ ਕੋ ਪਵ, ਹਰ ਮਨੁੱਖ ਹਰ ਇਨਸਾਨ ਜਿਸ ਅਕਾਲ ਪੁਰਖ ਵਾਹਿਗੁਰੂ ਦੀ ਗੱਲ ਨੂੰ ਆਖ ਰਿਹਾ ਹੈ, ਹਰ ਬੰਦਾ ਵਾਹਿਗੁਰੂ ਦੀ ਗੱਲ ਕਰ ਰਿਹਾ ਹੈ, ਸੋ ਸਮਰਥ ਉਹ ਅਕਾਲ ਪੁਰਖ ਵਾਹਿਗੁਰੂ ਸਰਵ ਸ਼ਕਤੀਮਾਨ ਹੈ, ਨਿਜ ਪਤ ਹੈ ਦਾਤਾ, ਉਹ ਆਪਣਾ ਮਾਲਕ ਆਪ ਹੀ ਹੈ। ਇਹਦਾ ਮਤਲਬ ਇਹ ਹੈ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਉਸ ਅਕਾਲ ਪੁਰਖ ਵਾਹਿਗੁਰੂ ਦਾ ਮਾਲਕ ਕੋਈ ਹੋਰ ਨਹੀਂ, ਉਹ ਆਪਣਾ ਮਾਲਕ ਖੁਦ ਆਪ ਹੈ ਤੇ ਦਾਤਾ ਸਭ ਜੀਵਾਂ ਨੂੰ ਰਿਜਕ ਦੇਣ ਵਾਲਾ ਦਾਤਾ ਹੈ।
ਕਹੇ ਕਬੀਰ ਪੂਰਨ ਜਗ ਸੋਈ, ਜਾ ਕੇ ਹਿਰਦੈ ਅਵਰ ਨਾ ਹੋਈ।
ਲੋ ਭਗਤ ਕਬੀਰ ਜੀ ਅਖੀਰ ਉਤੇ ਇਸੇ ਸ਼ਬਦ ਦਾ, ਇਸੇ ਵਿਚਾਰ ਦਾ ਨਿਚੋੜ ਕੱਢ ਰਹੇ ਹਨ। ਗੁਰਮੁਖਾ ਪੂਰਨ ਜਗ ਸੋਈ, ਉਹੀ ਸੰਸਾਰ ਦੇ ਵਿੱਚ ਪੂਰਨ ਮਹਾਂਪੁਰਖ ਹੈ, ਉਹੀ ਪੂਰਨ ਪੁਰਖ ਹੈ, ਜਾਂ ਕਿ ਹਿਰਦੈ ਅਵਰ ਨਾ ਹੋਈ, ਜਿਹਦੇ ਹਿਰਦੇ ਵਿੱਚ ਸਵਾਏ ਅਕਾਲ ਪੁਰਖ ਤੋਂ ਹੋਰ ਕੋਈ ਵੀ ਖਿਆਲ ਨਹੀਂ ਹੈ। ਇਹਦਾ ਮਤਲਬ ਇਹ ਹੈ, ਜਿਹਦਾ ਅਕਾਲ ਪੁਰਖ ਵਾਹਿਗੁਰੂ ਤੇ ਪੂਰਨ ਭਰੋਸਾ ਹੈ, ਜਿਹਦੇ ਮਨ ਦੇ ਵਿੱਚ ਹੋਰ ਕੋਈ ਖਿਆਲ ਆਉਂਦਾ ਹੀ ਨਹੀਂ ਹੈ, ਉਹੀ ਅਸਲੀ ਪੂਰਨ ਮਹਾਂਪੁਰਖ ਆਪਣੇ ਆਪ ਨੂੰ ਸੁਧਵਾ ਸਕਦਾ ਹੈ। ਜਿਵੇਂ ਕਲਗੀਧਰ ਪਾਤਸ਼ਾਹ ਨੇ ਫਰਮਾਇਆ ਹੈ, ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੁ ਆਂਖ ਤੇਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਅਹਿਮਤ ਇਕ ਨਾ ਮਾਨਿਓ, ਸਿਮਰਤ ਸ਼ਾਸਤਰ ਬੇਦ ਸਭੈ, ਬਹੁ ਭੇਦ ਕਹੈ ਹਮ ਏਕ ਨਾ ਜਾਣਿਓ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੁਹੇ ਬਖਾਨਿਓ। ਜਿਹਦੇ ਮਨ ਦੇ ਵਿੱਚ ਵਾਹਿਗੁਰੂ ਤੋਂ ਬਿਨਾਂ ਹੋਰ ਖਿਆਲ ਆਉਂਦਾ ਹੀ ਨਹੀਂ, ਉਹ ਪੂਰਨ ਪੁਰਖ ਹੈ। ਮੈਂ ਨਾ ਗਣੇਸ਼ ਪ੍ਰਥਮ ਨਾਉ, ਕਿਸ਼ਨ ਬਿਸ਼ਨ ਕਬਹੂ ਨਾ ਧਿਆਉ, ਕਾਨ ਸੁਨੇ ਪਹਿਚਾਨ ਨਾ ਤਿੰਨ ਸੋ, ਲਿਵ ਲਾਗੀ ਮੋਰੀ ਪੱਗ ਇਨ ਸੋ। ਗੁਰਮਤਿ ਦਾ ਸਿਧਾਂਤ ਹੈ, ਏਕੋ ਜਪ ਏਕੋ ਸਾ ਲਾਹੇ, ਏਕ ਸਿਮਰ ਏਕੋ ਮਨ ਆਹੇ, ਬਸ ਇੱਕ ਦੇ ਨਾਲ ਜੁੜਨੇ, ਸਿਰ ਪੂਜਾ ਅਕਾਲ ਦੀ ਕਰਨੀ ਹੈ, ਪਰਚਾ ਸ਼ਬਦ ਦਾ ਰੱਖਣਾ, ਦੀਦਾਰ ਖਾਲਸੇ ਦਾ ਕਰਨਾ। ਇਹ ਕਲਗੀਧਰ ਪਾਤਸ਼ਾਹ ਦੇ ਅੰਤਮ ਬਚਨ ਸਨ ਖਾਲਸੇ ਨੂੰ, ਬਈ ਖਾਲਸਾ ਜੀ ਤੁਸੀਂ ਕਿਸੇ ਹੋਰ ਪਾਸੇ ਨਹੀਂ ਜਾਣਾ, ਸਿਰਫ ਅਕਾਲ ਪੁਰਖ ਦੇ ਪੁਜਾਰੀ ਬਣਨਾ ਹੈ।
ਕੌਣ ਕੋ ਪੂਤ ਪਿਤਾ ਕੋ ਕਾਕੋ, ਕੌਣ ਮਰੈ ਕੋ ਦੇ ਸੰਤਾਪੋ।
ਲੋ ਹੁਣ ਭਗਤ ਕਬੀਰ ਜੀ ਜੋ ਅੱਗੇ ਸ਼ਬਦ ਉਚਾਰਨ ਕਰ ਰਹੇ ਹਨ ਔਰ ਇਹ ਮੋਹ ਮਾਇਆ ਤੋਂ ਬਚਣ ਦੇ ਲਈ ਬਹੁਤ ਸੁੰਦਰ ਉਪਦੇਸ਼ ਹੈ। ਇਸ ਸ਼ਬਦ ਦੀ ਉਥਾਨਕਾ ਮਹਾਂਪੁਰਖ ਇਉਂ ਦੱਸਦੇ ਹਨ, ਭਗਤ ਕਬੀਰ ਜੀ ਦਾ ਕੋਈ ਸੰਗੀ ਸੀ, ਉਹਦਾ ਪੁੱਤਰ ਅਚਾਨਕ ਚੜ੍ਹਾਈ ਕਰ ਗਿਆ। ਹੁਣ ਕਿਸੇ ਦਾ ਨੌਜਵਾਨ ਪੁੱਤਰ ਅੱਖਾਂ ਦੇ ਸਾਹਮਣੇ ਚੜ੍ਹਾਈ ਕਰ ਜਾਵੇ, ਪਿਤਾ ਦੇ ਮਨ ਨੂੰ ਦੁੱਖ ਤਾਂ ਹੁੰਦਾ ਹੀ ਹੈ। ਉਹ ਜ਼ਾਰੋ ਜ਼ਾਰ ਰੋਣ ਲੱਗਿਆ। ਭਗਤ ਕਬੀਰ ਜੀ ਨੂੰ ਪਤਾ ਲੱਗਿਆ, ਪਰਿਵਾਰ ਨੇ ਰਿਸ਼ਤੇਦਾਰਾਂ ਨੇ ਬੇਨਤੀ ਕੀਤੀ, ਮਹਾਰਾਜ ਕੁਝ ਇਹਨੂੰ ਸਮਝਾਓ। ਤਾਂ ਭਗਤ ਕਬੀਰ ਜੀ ਨੇ ਇਸ ਪਵਿੱਤਰ ਸ਼ਬਦ ਦੁਆਰਾ ਇਹ ਉਪਦੇਸ਼ ਬਖਸ਼ਿਸ਼ ਕੀਤਾ ਹੈ, ਇਹ ਬਾਣੀ ਸਰਬਕਾਲੀ ਤੇ ਸਰਬ ਸਾਂਝੀ ਹੈ। ਹੁਣ ਸਾਨੂੰ ਵੀ ਇਹ ਉਪਦੇਸ਼ ਦਿੰਦੀ ਹੈ, ਹਰ ਠੱਗ ਜਾਗੋ ਠਗੋਰੀ ਲਾਈ, ਹਰ ਕੇ ਬਿਉ ਕੈਸੇ ਜਿਉ ਮੇਰੀ ਮਾਈ ਰਹਾਓ। ਭਗਤ ਜੀ ਕਹਿੰਦੇ ਨੇ ਅਸਲੀ ਤੇ ਮਾਤਾ ਪਿਤਾ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੈ, ਹਰ ਆਪੇ ਮਾਤਾ ਆਪੇ ਪਿਤਾ, ਜਿਨ ਜਿਉ ਪਾਏ ਜਗਤ ਦਿਖਾਇਆ। ਪਰ ਉਸ ਵਾਹਿਗੁਰੂ ਪਰਮੇਸ਼ਰ ਠੱਗ ਨੇ ਸਾਰੇ ਸੰਸਾਰ ਨੂੰ ਇੱਕ ਐਸੀ ਠੱਗ ਬੂਟੀ ਮੋਹ ਦੀ ਲਾ ਦਿੱਤੀ ਹੈ। ਕੁਰਬਾਨ ਕੀਤਾ ਤਿਸੈ ਵਿਟਹੁ, ਜਿਨ ਮੋਹ ਮਿੱਠਾ ਲਾਇਆ, ਹਰ ਕੇ ਬਿਉ ਕੈਸੇ ਜਿਉ ਮੇਰੀ ਮਾਈ। ਭਗਤ ਕਬੀਰ ਜੀ ਕਹਿੰਦੇ ਨੇ ਅਸਲੀ ਮਾਤਾ ਪਿਤਾ ਤੇ ਅਕਾਲ ਪੁਰਖ ਵਾਹਿਗੁਰੂ ਹੈ, ਸਾਡਾ ਉਹਦੇ ਨਾਲ ਪਿਆਰ ਹੋਣਾ ਚਾਹੀਦਾ। ਭਗਤ ਜੀ ਆਪਣੇ ਬਾਰੇ ਕਹਿ ਰਹੇ ਹਨ ਬਈ ਸਾਡਾ ਤਾਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਹੀ ਪਿਆਰ ਹੋ ਗਿਆ, ਅਸੀਂ ਉਹਨੂੰ ਆਪਣਾ ਮਾਤਾ ਪਿਤਾ ਭੈਣ ਭਰਾ ਸਭ ਕੁਝ ਸਮਝਿਆ ਹੈ, ਹਰ ਕੇ ਵਿਯੋਗ ਉਸ ਵਾਹਿਗੁਰੂ ਦੇ ਵਿਛੋੜੇ ਦੇ ਵਿੱਚ ਕੈਸੇ ਜਿਉ ਮੇਰੀ ਮਾਈ, ਐ ਮੇਰੀ ਮਾਤਾ, ਐ ਮਾਂ ਪੁਰਖੋ, ਮੈਂ ਕਿਵੇਂ ਜਿਉ ਸਕਦਾ ਹਾਂ, ਨਹੀਂ ਜਿਉ ਸਕਦਾ। ਇਹਦਾ ਮਤਲਬ ਇਹ ਹੈ, ਭਗਤ ਜੀ ਕਹਿੰਦੇ ਨੇ ਤੁਸੀਂ ਜੇ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ, ਕੋਈ ਪਰਿਵਾਰ ਦਾ ਮੈਂਬਰ ਚੜ੍ਹਾਈ ਕਰ ਜਾਂਦਾ ਹੈ, ਕੋਈ ਰਿਸ਼ਤੇਦਾਰ ਚੜ੍ਹਾਈ ਕਰ ਜਾਂਦਾ ਹੈ, ਤੁਸੀਂ ਇਹ ਨਾ ਸੋਚੋ ਬਈ ਅਸੀਂ ਹੁਣ ਲਾਵਾਰਸ ਹੋ ਗਏ ਹਾਂ, ਕੋਈ ਸਾਡਾ ਵਾਰਸ ਨਹੀਂ ਰਿਹਾ। ਨਹੀਂ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਭ ਦਾ ਮਾਤਾ ਪਿਤਾ ਹੈ, ਸਾਨੂੰ ਉਹਦੇ ਉੱਤੇ ਭਰੋਸਾ ਕਰਨਾ ਚਾਹੀਦਾ। ਭਰੋਸਾ ਹੀ ਨਹੀਂ, ਉਹਦੇ ਨਾਲ ਪਿਆਰ ਵੀ ਕਰਨਾ ਚਾਹੀਦਾ ਹੈ। ਕਿੰਨਾ ਪਿਆਰ ਉਸਦੇ ਵਿਛੋੜੇ ਤੋਂ ਬਿਨਾਂ ਸਾਡਾ ਜਿਉਣਾ ਵੀ ਹਰਾਮ ਹੋ ਜਾਵੇ, ਭਾਵ ਉਸ ਵਾਹਿਗੁਰੂ ਦੇ ਨਾਲ ਇੰਨਾ ਪਿਆਰ ਹੋਵੇ ਜਿਵੇਂ ਮੱਛੀ ਦਾ ਪਾਣੀ ਨਾਲ ਪ੍ਰੇਮ ਹੁੰਦਾ। ਲੋ ਹੁਣ ਆਰੰਭ ਤੋਂ ਭਗਤ ਜੀ ਫਰਮਾਉਂਦੇ ਹਨ, ਕੌਣ ਕੋ ਪੋਤ, ਕੌਣ ਕਿਸੇ ਦਾ ਪੁੱਤਰ ਹੈ, ਪਿਤਾ ਕੋ ਕਾਂ ਕੋ, ਕੌਣ ਕੋਈ ਕਿਸੇ ਦਾ ਪਿਤਾ ਹੈ। ਇਹ ਤੇ ਇੱਕ ਸੰਸਾਰਕ ਸੰਬੰਧ ਨੇ, ਕੌਣ ਕੋਈ ਕਿਸੇ ਦਾ ਪਿਤਾ ਹੈ, ਕੌਣ ਕੋਈ ਕਿਸੇ ਦਾ ਪੁੱਤਰ ਹੈ, ਇਹ ਤੇ ਸੰਸਾਰਕ ਸੰਬੰਧ, ਸੰਸਾਰਕ ਰਿਸ਼ਤੇ ਵਾਹਿਗੁਰੂ ਨੇ ਬਣਾਏ ਨੇ। ਕੌਣ ਮਰੈ ਕੋ ਦੇ ਸੰਤਾਪੋ, ਕੌਣ ਮਰਦਾ ਹੈ, ਕੌਣ ਕੋਈ ਕਿਸੇ ਨੂੰ ਸੰਤਾਪੋ ਦੁੱਖ ਦੇ ਰਿਹਾ ਹੈ। ਜਦੋਂ ਕੋਈ ਆਦਮੀ ਮਰਦਾ ਹੈ ਨਾ, ਤੇ ਜਿਹੜੇ ਪਿਛਲੇ ਪਰਿਵਾਰ ਦੇ ਮੈਂਬਰ ਹੁੰਦੇ ਨੇ, ਕਹਿੰਦੇ ਆਪ ਤੇ ਚਲਿਆ ਗਿਆ ਤੇ ਸਾਡੇ ਲਈ ਮੁਸੀਬਤ ਖੜੀ ਕਰ ਗਿਆ, ਸਾਨੂੰ ਸੰਤਾਪ ਦੇ ਗਿਆ। ਪਰ ਭਗਤ ਜੀ ਕਹਿੰਦੇ ਨੇ ਜਰਾ ਸੋਚੋ, ਜਿਹੜੇ ਸੰਸਾਰਕ ਸੰਬੰਧ ਨੇ, ਸਰੀਰਕ ਰਿਸ਼ਤੇ ਨੇ, ਇਹਨਾਂ ਤੋਂ ਜਰਾ ਉੱਚਾ ਉੱਠ ਕੇ ਸੋਚੋ, ਕੌਣ ਕੋਈ ਕਿਸੇ ਦਾ ਪਿਤਾ ਹੈ, ਕੌਣ ਕੋਈ ਕਿਸੇ ਦਾ ਪੁੱਤਰ ਹੈ, ਕੌਣ ਮਰਦਾ ਹੈ, ਕੌਣ ਕਿਸੇ ਨੂੰ ਸੰਤਾਪੋ ਦੁੱਖ ਦੇ ਰਿਹਾ ਹੈ। ਇਹ ਸੰਸਾਰਕ ਸੰਬੰਧ ਤਾਂ ਸਾਰੇ ਝੂਠੇ ਨੇ, ਸਰੀਰ ਪੰਜਾਂ ਤੱਤਾਂ ਦਾ ਬਣਿਆ ਹੋਇਆ, ਪਾਂਚ ਤੱਤ ਕੋ ਤਨ ਰਤਿਓ ਜਾਨਹੁ ਚਤੁਰ ਸੁਜਾਨ, ਜੇ ਤੇ ਉਪਜਿਓ ਨਾਨਕਾ ਲੀਨ ਤਾਹੇ ਮੈਂ ਮਾਨ। ਪਰ ਦੂਸਰੇ ਪਾਸੇ ਜਿਹੜੀ ਆਤਮਾ ਹੈ ਉਹ ਹਮੇਸ਼ਾ ਲਈ ਅਮਰ ਹੈ, ਕੌਣ ਮਰਦਾ ਹੈ, ਕੋਈ ਮਰਨ ਵਾਲੀ ਚੀਜ਼ ਹੈ ਨਹੀਂ, ਮਰਨ ਹਾਰ ਇਹ ਜੀਗਰਾ ਨਹੀਂ, ਕੌਣ ਕਿਸੇ ਨੂੰ ਦੁੱਖ ਦੇ ਰਿਹਾ ਹੈ। ਇਹ ਤੇ ਐਵੇਂ ਸਾਡੇ ਵਹਿਮਾਂ ਭਰਮਾਂ ਦੇ ਕਾਰਨ ਹੀ ਮਨੁੱਖ ਐਸੀ ਕਲਪਨਾ ਕਰ ਰਹੇ ਹਨ।
ਹਰ ਠੱਗ ਜਨ ਕੋ ਠਗੌਰੀ ਲਾਈ, ਹਰ ਕੇ ਵਿਯੋਗ ਕੈਸੇ ਜਿਉ ਮੇਰੀ ਮਾਈ ਰਹਾਓ।
ਲੋ ਭਗਤ ਜੀ ਫਰਮਾਉਂਦੇ ਨੇ ਹਰ ਠੱਗ ਵੀ ਗੁਰਮੁਖੋ, ਉਹ ਵਾਹਿਗੁਰੂ ਪਰਮੇਸ਼ਰ ਠੱਗ ਹੈ। ਇਹ ਇੱਕ ਪਿਆਰ ਦੇ ਵਿੱਚ ਬਚਨ ਆਖਿਆ ਹੈ, ਇਹਦਾ ਮਤਲਬ ਇਹ ਨਹੀਂ ਭਗਤ ਜੀ ਸੱਚਮੁੱਚ ਹੀ ਕੁਛ ਵਾਹਿਗੁਰੂ ਪਰਮੇਸ਼ਰ ਨੂੰ ਠੱਗ ਜਾਂ ਚੋਰ ਡਾਕੂ ਬਣਾ ਰਹੇ ਨੇ, ਨਹੀਂ। ਇਹ ਪਿਆਰ ਦੀ ਗੱਲ ਹੈ। ਜਿਵੇਂ ਕੋਈ ਕਿਸੇ ਨਾਲ ਬਹੁਤਾ ਪਿਆਰ ਹੋਵੇ ਨਾ, ਤੇ ਉਹ ਸਾਡੇ ਨਾਲ ਕੋਈ ਨਾ ਕੋਈ ਹਾਸਾ ਮਜ਼ਾਕ ਕਰ ਦੇਵੇ ਤੇ ਅਸੀਂ ਕਹਿੰਦੇ ਹਾਂ ਵੀ ਤੂੰ ਤੇ ਠੱਗ ਹੈ, ਤੂੰ ਇਹ ਗੱਲ ਇਉਂ ਕਿਉਂ ਕੀਤੀ। ਇਹ ਪਿਆਰ ਦੇ ਨਾਲ ਵੀ ਸ਼ਬਦ ਬੋਲਿਆ ਜਾਂਦਾ। ਭਗਤ ਜੀ ਕਹਿੰਦੇ ਨੇ ਹਰ ਠੱਗ ਉਹ ਵਾਹਿਗੁਰੂ ਪਰਮੇਸ਼ਰ ਆਪ ਠੱਗ ਹੈ। ਉਸਨੇ ਸਾਰੇ ਸੰਸਾਰ ਨੂੰ ਇਹ ਮਾਇਆ ਦੇ ਮੋਹ ਦੀ, ਪਰਿਵਾਰ ਦੇ ਮੋਹ ਦੀ ਠੱਗ ਬੂਟੀ ਲਾ ਦਿੱਤੀ ਹੈ, ਪਰ ਸਾਡਾ ਤੇ ਉਸ ਵਾਹਿਗੁਰੂ ਦੇ ਨਾਲ ਪਿਆਰ ਹੋ ਗਿਆ। ਅਸੀਂ ਉਹਦੇ ਵਿਛੋੜੇ ਕਰਕੇ ਕੈਸੇ ਜਿਉਂ, ਮੇਰੀ ਮਾਈ ਐ ਮੇਰੀ ਮਾਤਾ ਸੀ, ਕਿਵੇਂ ਜੀ ਸਕਦੇ ਹਾਂ? ਨਹੀਂ ਜਿਉ ਸਕਦੇ, ਕਿਉਂਕਿ ਸਾਡੇ ਜੀਵਨ ਦਾ ਆਧਾਰ ਹੀ ਵਾਹਿਗੁਰੂ ਬਣ ਗਿਆ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਭਗਤ ਕਬੀਰ ਜੀ ਕਹਿੰਦੇ ਨੇ ਵਾਹਿਗੁਰੂ ਤੋਂ ਬਿਨਾਂ ਅਸੀਂ ਜਿਉਂ ਨਹੀਂ ਸਕਦੇ।